ओम शांति। आज संध्या 1 जून 2024 दे बाबा दे साकार महावाक बाबा बोले मिठे बच्चे तुसी सब आपस विच रूहानी पाई पाई हो तो हाडा रूहानी प्यार होना चाहिए है। आत्मा दा प्यार आत्मा नाल होवे शरीर नाल नहीं प्रश्न है। बाप ने अपने घर दी केड़ी वंडरफुल गल सुनाई है। बाप ने अपने घर दी केड़ी वंडरफुल गल सुनाई है। उत्तर जो आत्मावा मेरे घर आंदियां ने उस सैक्शन विच अपने नंबर ते फिक्स होंदियां ने, ओ कदी हिलदियां जुलदियां नहीं। उथे सारे धर्म दी आत्मावा मेरे नजदीक रहंदियां ने। उथो फिर नंबर वार अपने अपने टाइम ते पाठ वजान आंदियां ने। ए वंडरफुल नॉलेज इस समय सारे कल्प विच एक बार तुहानू मिलती है। दूजा कोई ए नॉलेज दे नहीं सकदा। ओम शांति। बाप बैठ बच्चियां नू समझांदे ने, बच्चे जानदे ने। असी आत्मावां नू बाप बैठ समझांदे ने। बाप अपनी आत्मावां बाप अपने आप नू आत्मावां दा बाप समझदे ने, एवें कोई होर समझदा नहीं। ना कदे कोई समझांदा है कि बच्चे अपने आप नू आत्मा समझो। ए बाप ही बैठ आत्मावां नू इस वेले समझांदे ने। इस ज्ञान दी प्रलप्त तुसी नवी दुनिया विच लैन वाले को नंबर वार पुरुषार्थ अनुसार। ए भी कोई सारयां नू याद नहीं रहंदा कि दुनिया बदलन वाली है, बदलान वाला है। शिव बाबा एथे ओ सन्मुख बैठे ने। जदो घर विच जांदे हो धंधे तोरी विच लग जांदे हो, बाप दी श्रीमत है बच्चे किते भी रहंदे सिर्फ मैनू याद करो। जिवें कन्या होंदी है ओ जानती है सानू कौन पति मिलेगा, चित्र वेखदी है उसकी याद ठहर जांदी है। किते भी रहंदे एक दो नूं दोनों याद करदे ने। इस नूं कहा जांदा है जिस्मानी प्यार। ए है रूहानी प्यार। रूहानी प्यार किस दे नाल? बच्चियां दा रूहानी बाप दे नाल। तुसी बच्चियां दा आपस विच बहुत प्यार होना चाहिदा है, यानी आत्मावां दा आत्मावां नाल प्यार होना चाहिदा है। तुसी सब आपस विच भाई भाई हो। ड्रामा प्लान अनुसार रूहानी प्यार इस नूं ही कहा जांदा है, क्योंकि एक बाप दे बच्चे होना इस नूं कहा जांदा है रूहानी प्यार। बाप रूहानी बाप रूहानी बच्चियां नूं पुरुषोत्तम संगम युक्ते ही सन्मुख बैठ के समझांदे ने। बच्चे जानदे ने बाबा एथे आए हुए ने। असी बच्चियां नूं गोल गोल बना के पवित्र पति तो पावन बना के नाल लै जान के, एवें नहीं कि कोई हथ पकड़ के नाल लै जांदे ने। सारी आत्मावां एवें उड़न गिया जिवें टिड्डियां दा झुंड जांदा है। उहनां विच भी कोई गाइड तां हुंदा है ना, गाइड दे नाल गाइडस भी हुंदे ने जो फ्रंट विच रहिंदे ने। सारा झुंड एना वड्डा हुंदा है, जदों इकट्ठा हुंदा है बहुत आवाज हुंदी है, सूरज दी रोशनी नूं भी ढक दिंदे ने, एना वड्डा झुंड हुंदा है। तुसी आत्मावां दा तां किन्ना अनगिनत झुंड है, कदी गिनती नहीं कर सकदे। मनुख भी एथे गिनती नहीं कर सकदे, भले आदम शुमारी निकालदे ने पर ओह वी एक्यूरेट निकाल न सकन। आत्मावां किन्नियां ने एह हिसाब नहीं लगाया जा सकदा, सिर्फ अंदाज लगाया जा सकदा है कि सतयुग विच एने मनुख होणगे, सिर्फ भारत ही रह जांदा है। तुहाडी बुद्धि विच है श्री बाबा सानू इस वेले विश्व दा मालिक बना रहे ने। आत्मा जदो शरीर विच है जीवात्मा है, दोवे कठे सुख दुख भोगदे ने। एवें बहुत लोग समझदे ने आत्मा ही परमात्मा है, ਉਹ ਕਦੇ ਦੁੱਖ ਨਹੀਂ ਭੋਗਦੀ, ਉਹ ਨਿਰਲੇਪ ਹੈ। ਬਹੁਤ ਬੱਚੇ ਇਸ ਗੱਲ ਵਿੱਚ ਹੀ ਮੂਝਦੇ ਨੇ। ਅਸੀਂ ਆਪਣੇ ਆਪ ਨੂੰ ਆਤਮਾ ਨਿਸ਼ਚੇ ਤਾਂ ਕਰੀਏ, ਲੇਕਿਨ ਬਾਬਾ ਨੂੰ ਯਾਦ ਕਿਵੇਂ ਕਰੀਏ? ਇਹ ਤਾਂ ਜਾਣਦੇ ਹੋ ਨਾ ਕਿ ਬਾਬਾ ਪਰਮ ਧਾਮ ਨਿਵਾਸੀ ਹੈ। ਬਾਪ ਨੇ ਆਪਣਾ ਪਰਿਚੈ ਆਪ ਦਿੱਤਾ ਹੈ। ਕਿਤੇ ਵੀ ਚਲਦੇ ਫਿਰਦੇ ਬਾਪ ਨੂੰ ਯਾਦ ਕਰੋ। ਬਾਪ ਰਹਿੰਦੇ ਨੇ ਪਰਮ ਧਾਮ ਵਿੱਚ। ਤੁਹਾਡੀ ਆਤਮਾ ਵੀ ਉਥੋਂ ਦੀ ਰਹਿਣ ਵਾਲੀ ਹੈ, ਇੱਥੇ ਪਾਠ ਵਜਾਣ ਆਉਂਦੀ ਹੈ। ਇਹ ਗਿਆਨ ਤੁਹਾਨੂੰ ਹੁਣ ਮਿਲਿਆ ਹੈ। ਜਦੋਂ ਤੁਸੀਂ ਦੇਵਤਾ ਹੋ, ਇਹ ਕੁਝ ਵੀ ਯਾਦ ਨਹੀਂ ਰਹਿੰਦਾ। ਫਲਾਣੇ ਧਰਮ ਦੀ ਆਤਮਾ ਉੱਪਰ ਤੋਂ ਆਉਂਦੀ ਹੈ, ਹੇਠਾਂ ਆ ਕੇ ਪਾਠ ਵਜਾਉਂਦੀ ਹੈ ਸਰੀਰ ਧਾਰਨ ਕਰਕੇ। ਇਹ ਚਿੰਤਨ ਉੱਥੇ ਨਹੀਂ ਰਹਿੰਦਾ। ਅੱਗੇ ਪਤਾ ਨਹੀਂ ਸੀ ਕਿ ਬਾਬਾ ਪਰਮ ਧਾਮ ਵਿੱਚ ਰਹਿੰਦੇ ਨੇ। ਇੱਥੋਂ ਤੋਂ ਉੱਥੇ ਆ ਕੇ ਸਰੀਰ ਵਿੱਚ ਪ੍ਰਵੇਸ਼ ਕਰਦੇ ਨੇ, ਉਥੋਂ ਇੱਥੇ ਆ ਕੇ ਸਰੀਰ ਵਿੱਚ ਪ੍ਰਵੇਸ਼ ਕਰਦੇ ਨੇ। ਹੁਣ ਕਿਸ ਸਰੀਰ ਵਿੱਚ ਪ੍ਰਵੇਸ਼ ਕਰਦੇ ਨੇ? ਆਪਣੀ ਐਡਰੈਸ ਦੱਸਦੇ ਨੇ। ਤੁਸੀਂ ਜੇਕਰ ਲਿਖੋ ਸ਼੍ਰੀ ਬਾਬਾ ਕੇਅਰ ਆਫ ਪਰਮ ਧਾਮ, ਤਾਂ ਪਰਮ ਧਾਮ ਤਾਂ ਚਿੱਠੀ ਜਾ ਨਹੀਂ ਸਕਦੀ। ਇਸ ਲਈ ਲਿਖਦੇ ਹੋ ਸ਼੍ਰੀ ਬਾਬਾ ਕੇਅਰ ਆਫ ਬ੍ਰਹਮਾ। ਫਿਰ ਇੱਥੋਂ ਦੀ ਐਡਰੈਸ ਪਾਉਂਦੇ ਹੋ, ਕਿਉਂਕਿ ਜਾਣਦੇ ਹੋ ਬਾਪ ਇੱਥੇ ਹੀ ਆਉਂਦੇ ਨੇ। ਇਸ ਰੱਥ ਵਿੱਚ ਪ੍ਰਵੇਸ਼ ਕਰਦੇ ਨੇ। ਉਹ ਤਾਂ ਆਤਮਾਵਾਂ ਉੱਪਰ ਦੀਆਂ ਰਹਿਣ ਵਾਲੀਆਂ ਨੇ। ਤੁਸੀਂ ਸਭ ਆਤਮਿਕ ਰੂਪ ਵਿੱਚ ਭਾਈ ਭਾਈ ਹੋ। ਸਦੈਵ ਇਹੀ ਸਮਝੋ ਕਿ ਅਸੀਂ ਆਤਮਾ ਹਾਂ। ਇਹਨਾਂ ਦਾ ਫਲਾਣਾ ਨਾਮ ਹੈ। ਆਤਮਾ ਨੂੰ ਹੀ ਇੱਥੇ ਦੇਖਦੇ ਹਾਂ, ਪਰ ਮਨੁੱਖ ਦੇ ਅਭਿਮਾਨ ਵਿੱਚ ਆ ਜਾਂਦੇ ਨੇ। ਬਾਪ ਦੇ ਹੀ ਅਭਿਮਾਨੀ ਬਣਾਉਂਦੇ। ਬਾਪ ਕਹਿੰਦੇ, ਬੱਚੇ ਆਪਣੇ ਆਪ ਨੂੰ ਆਤਮਾ ਸਮਝੋ। ਮੈਂ ਆਇਆ ਹਾਂ ਇਸ ਸਮੇਂ ਆ ਕੇ ਬੱਚਿਆਂ ਨੂੰ ਸਮਝਾਉਂਦਾ ਹਾਂ, ਤੁਹਾਨੂੰ ਬੱਚਿਆਂ ਨੂੰ ਆ ਕੇ ਗਿਆਨ ਵੀ ਦਿੰਦਾ ਹਾਂ। ਪੁਰਾਣੇ ਔਰਗਨਸ ਲਏ ਨੇ ਜਿਸ ਵਿੱਚ ਮੁੱਖ ਤੇ ਇਹ ਅੱਖਾਂ ਨੇ, ਜਿਨ੍ਹਾਂ ਦਾ ਮੈਂ ਪ੍ਰਯੋਗ ਕਰਦਾ ਹਾਂ। ਗਿਆਨ ਅੰਮ੍ਰਿਤ ਮੁੱਖ ਨਾਲ ਮਿਲਦਾ ਹੈ, ਗਊਮੁੱਖ ਕਹਿੰਦੇ ਨੇ ਨਾ। ਮਾਤਾ ਦਾ ਮੁੱਖ ਇਹ ਹੈ, ਬ੍ਰਹਮਾ ਵੱਲ ਇਸ਼ਾਰਾ ਕਰਦੇ ਹੋਏ। ਵੱਡੀ ਮਾਤਾ ਦੁਆਰਾ ਤੁਹਾਨੂੰ ਅਡੋਪਟ ਕਰਦੇ ਨੇ। ਕੌਣ? ਸ਼੍ਰੀ ਬਾਬਾ। ਉਹ ਇੱਥੇ ਹੈ ਨਾ। ਇਹ ਗਿਆਨ ਸਾਰਾ ਬੁੱਧੀ ਵਿੱਚ ਰਹਿਣਾ ਚਾਹੀਦਾ ਹੈ। ਮੈਂ ਤੁਹਾਨੂੰ ਪ੍ਰਜਾਪਿਤਾ ਬ੍ਰਹਮਾ ਦੁਆਰਾ ਅਡੋਪਟ ਕਰਦਾ ਹਾਂ, ਤਾਂ ਇਹ ਮਾਤਾ ਵੀ ਹੋ ਗਈ। ਗਾਇਆ ਜਾਂਦਾ ਹੈ, ਤੂੰ ਮਾਤ ਪਿਤਾ ਹਮ ਬਾਲਕ ਤੇਰੇ। ਉਹ ਸਭ ਆਤਮਾਵਾਂ ਦਾ ਬਾਪ ਹੈ, ਉਹਨਾਂ ਨੂੰ ਮਾਤਾ ਨਹੀਂ ਕਹਾਂਗੇ। ਉਹ ਤਾਂ ਬਾਪ ਹੀ ਹੈ, ਬਾਪ ਤੋਂ ਵਰਸਾ ਮਿਲਦਾ ਹੈ। ਫਿਰ ਮਾਤਾ ਚਾਹੀਦੀ ਹੈ, ਉਹ ਇੱਥੇ ਆਉਂਦੇ ਨੇ। ਹੁਣ ਤੁਹਾਨੂੰ ਪਤਾ ਲੱਗਿਆ ਕਿ ਬਾਪ ਤਾਂ ਪਰਮ ਧਾਮ ਵਿੱਚ ਰਹਿੰਦੇ ਨੇ, ਅਸੀਂ ਆਤਮਾਵਾਂ ਵੀ ਉਥੋਂ ਦੀਆਂ ਰਹਿਣ ਵਾਲੀਆਂ ਫਿਰ ਇੱਥੇ ਆਉਂਦੀਆਂ ਹਾਂ ਪਾਠ ਵਜਾਣ ਦੇ ਲਈ। ਦੁਨੀਆਂ ਵਿੱਚ ਇਹਨਾਂ ਗੱਲਾਂ ਦਾ ਕਿਸੇ ਨੂੰ ਵੀ ਪਤਾ ਨਹੀਂ ਹੈ। ਉਹ ਤਾਂ ਪੱਥਰ ਟਿੱਕਰ ਵਿੱਚ ਪਰਮਾਤਮਾ ਨੂੰ ਕਹਿ ਦਿੰਦੇ। ਜੇਕਰ ਔਰ ਹਰ ਜਗ੍ਹਾ ਹੋਵੇ ਤਾਂ ਕਿੰਨੇ ਅਣਗਿਣਤ ਹੋ ਜਾਣ। ਇਸ ਨੂੰ ਕਿਹਾ ਜਾਂਦਾ ਹੈ ਕੋਲ ਹਨੇਰਾ। ਗਾਇਨ ਵੀ ਹੈ, ਗਿਆਨ ਸੂਰਜ ਪ੍ਰਗਟਿਆ, ਅਗਿਆਨ ਅੰਧੇਰ ਵਿਨਾਸ਼। ਇਸ ਸਮੇਂ ਤੁਹਾਨੂੰ ਗਿਆਨ ਹੈ। ਰਾਵਣ ਰਾਜ ਉਥੇ ਨਹੀਂ ਹੁੰਦਾ। ਰਾਵਣ ਰਾਜ ਜਿੱਥੇ ਹੈ ਉਥੇ ਹਨੇਰਾ ਹੈ। ਸਤਯੁਗ ਵਿੱਚ ਰਾਵਣ ਰਾਜ ਨਹੀਂ ਹੁੰਦਾ। ਉਥੇ ਅਸੀਂ ਆਤਮ ਅਭਿਮਾਨੀ ਰਹਿੰਦੇ ਹਾਂ। ਆਤਮਾ ਦਾ ਵੀ ਗਿਆਨ ਹੈ ਕਿ ਹੁਣ ਛੋਟਾ ਬੱਚਾ ਹੈ, ਫਿਰ ਇਹ ਵੱਡਾ ਹੋਵੇਗਾ। ਹੁਣ ਸਰੀਰ ਵ੍ਰਿਤ ਹੋ ਗਿਆ, ਫਿਰ ਦੂਜਾ ਸਰੀਰ ਲਵਾਂਗੇ। ਉਥੇ ਇਹ ਸ਼ਬਦ ਨਹੀਂ ਕਹਿੰਦੇ ਕਿ ਫਲਾਣਾ ਮਰ ਗਿਆ। ਉਹ ਹੈ ਹੀ ਅਮਰ ਲੋਕ। ਖੁਸ਼ੀ ਨਾਲ ਇੱਕ ਚੋਲਾ ਛੋੜ ਕੇ ਦੂਜਾ ਲੈਂਦੇ ਹਾਂ। ਹੁਣ ਆਈ ਉਹ ਪੂਰੀ ਹੋ ਗਈ, ਹੁਣ ਅਸੀਂ ਨਵਾਂ ਚੋਲਾ ਲੈਣਾ ਹੈ। ਇਸ ਲਈ ਸੰਨਿਆਸੀ ਵੀ ਸੱਪ ਦਾ ਮਿਸਾਲ ਦਿੰਦੇ ਨੇ ਨਾ। ਮਿਸਾਲ ਵਾਸਤਵ ਵਿੱਚ ਬਾਬਾ ਦਾ ਦਿੱਤਾ ਹੋਇਆ। ਸੰਨਿਆਸੀ ਲੋਕ ਉਸ ਮਿਸਾਲ ਨੂੰ ਉਠਾ ਲੈਂਦੇ ਨੇ, ਉਹ ਫਿਰ ਗਿਆਨ ਪ੍ਰਾਇਲੋਭ ਹੋ ਜਾਂਦਾ ਹੈ। ਬਾਬਾ ਕਹਿੰਦੇ ਨੇ, ਇਹ ਅੰਖਰ ਬਾਬਾ ਦੇ ਨੇ, ਚਿੱਤਰ ਵੀ ਨੇ, ਪਰ ਆਟੇ ਵਿੱਚ ਨਮਕ ਜਿੰਨਾ ਸੱਚ ਹੈ। ਉਹਨਾਂ ਦੇ ਲਈ ਐਵੇਂ ਨਹੀਂ ਕਹਾਂਗੇ ਕਿ ਇੱਕ ਸਰੀਰ ਛੱਡ ਦੂਜੇ ਸਰੀਰ ਵਿੱਚ ਪ੍ਰਵੇਸ਼ ਕਰਦੇ ਨੇ, ਕਿਉਂਕਿ ਬਾਪ ਬੈਠ ਐਦਾ ਪੂਰਾ ਅਰਥ ਸਮਝਾਂਦੇ ਨੇ ਕਿ ਬਾਪ ਦੇ ਲਈ ਇਹ ਚੀਜ਼ ਫਿੱਟ ਹੁੰਦੀ ਹੈ। ਖਾਲ ਬਦਲਣ ਦਾ ਇੱਕ ਮਿਸਾਲ ਹੈ, ਸਿਰਫ ਸੱਪ ਦੇ ਨਾਲ ਜੋੜ ਦਿੱਤਾ। ਸੱਪ ਜ਼ਿੰਦਾ ਤਾਂ ਰਹਿੰਦਾ ਹੈ, ਪਰ ਇੱਕ ਖਾਲ ਛੱਡ ਕੇ ਦੂਜੀ ਮਿਲ ਜਾਂਦੀ। ਐਵੇਂ ਨਹੀਂ ਕਿ ਉਹ ਅਮਰ ਰਹਿੰਦਾ ਨੂੰ, ਦੋ ਤਿੰਨ ਵਾਰੀ ਆਪਣੀ ਖਾਲ ਬਦਲੀ ਕਰਕੇ ਫਿਰ ਮਰ ਜਾਏਗਾ। ਉੱਥੇ ਵੀ ਤੁਸੀਂ ਸਮੇਂ ਤੇ ਇੱਕ ਖਾਲ ਨੂੰ ਛੱਡ ਕੇ ਦੂਜੀ ਲੈਂਦੇ ਹੋ, ਕਿਉਂਕਿ ਜਾਣਦੇ ਹੋ ਕਿ ਅਸੀਂ ਹੁਣ ਗਰਭ ਵਿੱਚ ਜਾਣਾ ਹੈ। ਉੱਥੇ ਸਾਰੀ ਹੈ ਯੋਗ ਬਲ ਦੀ ਗੱਲ। ਯੋਗ ਬਲ ਨਾਲ ਹੀ ਤੁਹਾਡਾ ਜਨਮ ਹੁੰਦਾ ਹੈ, ਇਸ ਲਈ ਅਮਰ ਕਿਹਾ ਜਾਂਦਾ ਹੈ। ਆਤਮਾ ਕਹਿੰਦੀ ਹੈ, ਮੈਂ ਬੁੱਢਾ ਹੋ ਗਿਆ ਹਾਂ, ਇਸ ਲਈ ਹੁਣ ਮੇਰਾ ਸਰੀਰ ਪੁਰਾਣਾ ਹੋ ਗਿਆ, ਸਾਕਸ਼ਤਕਾਰ ਹੋ ਜਾਂਦਾ, ਹੁਣ ਜਾ ਕੇ ਛੋਟਾ ਬੱਚਾ ਬਣਾਗਾ। ਆਪੇ ਹੀ ਸਰੀਰ ਛੱਡ ਆਤਮਾ ਭੱਜ ਕੇ ਛੋਟੇ ਬੱਚੇ ਵਿੱਚ ਪ੍ਰਵੇਸ਼ ਕਰਦੀ ਹੈ। ਉਸ ਗਰਭ ਨੂੰ ਜੇਲ ਨਹੀਂ ਕਹਾਂਗੇ, ਮਹਿਲ ਕਿਹਾ ਜਾਂਦਾ ਹੈ। ਆਪ ਕੋਈ ਹੁੰਦੇ ਨਹੀਂ ਜੋ ਭੋਗ ਨਾ ਪੜੇ, ਗਰਭ ਮਹਿਲ ਵਿੱਚ ਆਰਾਮ ਨਾਲ ਰਹਿੰਦੇ ਨੇ। ਦੁੱਖ ਦੀ ਕੋਈ ਗੱਲ ਨਹੀਂ, ਨਾ ਕੋਈ ਇਹ ਜੀ ਗੰਦੀ ਚੀਜ਼ ਖਿਲਾਂਦੇ ਨੇ ਜਿਸ ਨਾਲ ਬਿਮਾਰ ਹੋ ਜਾਣ। ਹੁਣ ਬਾਪ ਕਹਿੰਦੇ ਨੇ, ਬੱਚੇ ਤੁਹਾਨੂੰ ਨਿਰਵਾਣ ਧਾਮ ਵਿੱਚ ਜਾਣਾ ਹੈ, ਦੁਨੀਆਂ ਬਦਲਣੀ ਹੈ, ਪੁਰਾਣੀ ਤੋਂ ਨਵੀਂ ਹੋਏਗੀ, ਹਰ ਚੀਜ਼ ਬਦਲਦੀ ਹੈ। ਝਾੜ ਤੋਂ ਬੀਜ ਨਿਕਲਦੇ ਨੇ, ਫਿਰ ਤੋਂ ਬੀਜ ਲਗਾਓ, ਕਿੰਨਾ ਵੱਡਾ ਫਲ ਮਿਲਦਾ ਹੈ। ਇੱਕ ਬੀਜ ਤੋਂ ਕਿੰਨੇ ਦਾਣੇ ਨਿਕਲਦੇ, ਸਾਜੋ ਬੀਜ ਇੱਕ ਬੱਚਾ ਪੈਦਾ ਹੁੰਦਾ ਹੈ ਯੋਗ ਬਲਨਾ। ਇੱਥੇ ਤਾਂ ਵਿਕਾਰ ਨਾਲ ਚਾਰ ਪੰਜ ਬੱਚੇ ਵੀ ਪੈਦਾ ਕਰਦੇ ਨੇ। ਸਾਜੁਗ ਤੇ ਕਲਯੁਗ ਵਿੱਚ ਰਾਤ ਦਿਨ ਦਾ ਫਰਕ ਹੈ। ਬਾਪ ਦੱਸਦੇ ਨੇ, ਇਹ ਦੁਨੀਆ ਨਵੀਂ ਸੀ ਪੁਰਾਣੀ ਕਿਵੇਂ ਹੁੰਦੀ ਹੈ, ਆਤਮਾ ਕਿਵੇਂ 84 ਜਨਮ ਲੈਂਦੀ ਹੈ, ਇਹ ਵੀ ਬਾਬਾ ਨੇ ਆ ਕੇ ਦੱਸਿਆ। ਹਰ ਆਤਮਾ ਆਪਣਾ ਆਪਣਾ ਪਾਠ ਵਜਾ ਕੇ ਫਿਰ ਜਾਏਗੀ, ਆਪਣੀ ਆਪਣੀ ਜਗ੍ਹਾ ਤੇ ਜਾ ਕੇ ਖੜੀ ਹੋ ਜਾਵੇਗੀ, ਜਗ੍ਹਾ ਬਦਲਦੀ ਨਹੀਂ। ਆਪਣੇ ਆਪਣੇ ਧਰਮ ਵਿੱਚ ਵੀ ਆਪਣੀ ਜਗ੍ਹਾ ਤੇ ਜਾ ਕੇ ਨੰਬਰਵਾਰ ਖੜੇ ਹੋ ਜਾਣਗੇ, ਫਿਰ ਨੰਬਰਵਾਰ ਹੀ ਹੇਠਾਂ ਆਉਣਾ ਹੈ। ਇਸ ਲਈ ਛੋਟੇ ਛੋਟੇ ਮਾਡਲ ਵੀ ਬਣਾ ਕੇ ਰੱਖਦੇ ਨੇ ਮੂਲ ਵਤਨ ਦੇ। ਸਭ ਧਰਮਾਂ ਦਾ ਆਪਣਾ ਆਪਣਾ ਸੈਕਸ਼ਨ ਹੈ। ਦੇਵੀ ਦੇਵਤਾ ਧਰਮ ਹੈ ਸਭ ਤੋਂ ਪਹਿਲੇ, ਉਸ ਵਿੱਚ ਵੀ ਨੰਬਰਵਾਰ ਪਾਸ ਹੁੰਦੇ ਨੇ, ਉਹਨਾਂ ਦੇ ਮਾਰਕਸ ਦੇ ਹਿਸਾਬ ਨਾਲ ਹੀ ਜਗ੍ਹਾ ਮਿਲਦੀ ਹੈ। ਇਹ ਬਾਪ ਦੀ ਪੜ੍ਹਾਈ ਕਲਪ ਵਿੱਚ ਸਿਰਫ ਇੱਕ ਵਾਰ ਹੀ ਮਿਲਦੀ ਹੈ। ਤੁਸੀਂ ਆਤਮਾਵਾਂ ਦਾ ਕਿੰਨਾ ਛੋਟਾ ਸਿਜਰਾ ਹੋਵੇਗਾ, ਜਿਵੇਂ ਤੁਹਾਡਾ ਇੰਨਾ ਵੱਡਾ ਝਾੜ ਬਣ ਗਿਆ। ਤੁਸੀਂ ਬੱਚਿਆਂ ਨੇ ਦਿਵਯ ਦ੍ਰਿਸ਼ਟੀ ਤੋਂ ਦੇਖ ਕੇ ਫਿਰ ਇੱਥੇ ਬੈਠ ਕੇ ਹੀ ਉਹ ਚਿੱਤਰ ਵੀ ਬਣਾਏ ਨੇ। ਆਤਮਾ ਕਿੰਨੀ ਛੋਟੀ ਹੈ ਤੇ ਸਰੀਰ ਕਿੰਨਾ ਵੱਡਾ ਹੈ। ਸਭ ਆਤਮਾਵਾਂ ਉੱਥੇ ਜਾ ਕੇ ਬੈਠਣਗੀਆਂ, ਬਹੁਤ ਥੋੜੀ ਜਗ੍ਹਾ ਵਿੱਚ ਨਜ਼ਦੀਕ ਜਾ ਕੇ ਰਹਿੰਦੀਆਂ ਨੇ। ਮਨੁੱਖਾਂ ਦਾ ਝਾੜ ਕਿੰਨਾ ਵੱਡਾ ਹੋ ਗਿਆ ਹੈ। ਮਨੁੱਖਾਂ ਨੂੰ ਤਾਂ ਜਗ੍ਹਾ ਚਾਹੀਦੀ ਹੈ ਨਾ, ਹਰ ਚੀਜ਼ ਦੇ ਲਈ, ਖਾਣ ਪੀਣ, ਚੱਲਣ ਫਿਰਨ, ਖੇਲਣ ਪੜਨ, ਨੌਕਰੀ ਕਰਨ ਦੀ, ਸਭ ਕੁਛ ਦੇ ਲਈ ਜਗ੍ਹਾ ਚਾਹੀਦੀ ਹੈ। ਨਿਰਾਕਾਰੀ ਦੁਨੀਆ ਵਿੱਚ ਆਤਮਾਵਾਂ ਦੀ ਛੋਟੀ ਜਿਹੀ ਜਗ੍ਹਾ ਹੋਵੇਗੀ। ਇਸ ਲਈ ਇਹਨਾਂ ਚਿੱਤਰਾਂ ਵਿੱਚ ਦਿਖਾਇਆ ਹੈ, ਬਣਿਆ ਬਣਾਇਆ ਨਾਟਕ ਹੈ। ਸਰੀਰ ਛੱਡ ਕੇ ਆਤਮਾਵਾਂ ਨੂੰ ਉੱਥੇ ਜਾਣਾ ਹੈ, ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਹੈ। ਅਸੀਂ ਉੱਥੇ ਕਿਵੇਂ ਰਹਿੰਦੇ ਹਾਂ, ਦੂਜੇ ਧਰਮ ਵਾਲੇ ਕਿਵੇਂ ਰਹਿੰਦੇ ਨੇ, ਫਿਰ ਕਿਵੇਂ ਵੱਖ ਵੱਖ ਹੁੰਦੇ ਨੇ ਨੰਬਰਵਾਰ, ਇਹ ਸਭ ਗੱਲਾਂ ਤੁਹਾਨੂੰ ਕਲਪ ਕਲਪ ਇੱਕ ਵਾਰ ਆ ਕੇ ਬਾਬਾ ਸੁਣਾਉਂਦੇ ਨੇ। ਬਾਕੀ ਸਭ ਨੇ ਜਿਸਮਾਨੀ ਪੜ੍ਹਾਈਆਂ, ਉਹਨਾਂ ਨੂੰ ਰੂਹਾਨੀ ਪੜ੍ਹਾਈ ਨਹੀਂ ਕਹਿ ਸਕਦੇ। ਹੁਣ ਤੁਸੀਂ ਜਾਣਦੇ ਹੋ, ਅਸੀਂ ਆਤਮਾ ਹਾਂ, ਆਈ ਮਾਨਾ ਆਤਮਾ, ਮਾਈ ਮਾਨਾ ਮੇਰਾ ਸਰੀਰ। ਮਨੁੱਖੇ ਨਹੀਂ ਜਾਣਦੇ, ਉਹਨਾਂ ਨੂੰ ਤਾਂ ਸਦੈਵ ਦੈਵਿਕ ਸੰਬੰਧ, ਦੈਹਿਕ ਸੰਬੰਧ, ਸਰੀਰ ਦਾ ਸੰਬੰਧ ਹੀ ਯਾਦ ਰਹਿੰਦਾ ਹੈ। ਸਤਯੁਗ ਵਿੱਚ ਦੈਹਿਕ ਸੰਬੰਧ ਹੋਏਗਾ, ਪਰ ਉੱਥੇ ਤੁਸੀਂ ਆਤਮ ਅਭਿਮਾਨੀ ਹੋ ਕਰ ਰਹਿੰਦੇ ਹੋ। ਇਹ ਪਤਾ ਰਹਿੰਦਾ ਹੈ, ਮੈਂ ਆਤਮਾ ਹਾਂ, ਮੇਰਾ ਸਰੀਰ ਹੁਣ ਬੁੱਢਾ ਹੋ ਗਿਆ। ਇਸ ਲਈ ਆਤਮਾ ਨੂੰ ਇੱਕ ਸਰੀਰ ਛੱਡ ਦੂਜਾ ਲੈਣਾ ਹੈ, ਇਸ ਵਿੱਚ ਮੁੰਝਣ ਦੀ ਕੋਈ ਗੱਲ ਨਹੀਂ। ਤੁਸੀਂ ਬੱਚਿਆਂ ਨੂੰ ਬਾਪ ਤੋਂ ਰਜਾਈ ਲੈਣੀ ਹੈ, ਜ਼ਰੂਰ ਬੇਫਤ ਦਾ ਬਾਪ ਹੋਵੇਗਾ ਨਾ। ਮਨੁੱਖ ਜਦ ਤੱਕ ਗਿਆਨ ਨੂੰ ਨਹੀਂ ਸਮਝਦੇ, ਅਨੇਕ ਪ੍ਰਸ਼ਨ ਪੁੱਛਦੇ ਰਹਿੰਦੇ ਨੇ। ਗਿਆਨ ਹੈ ਸਿਰਫ ਤੁਸੀਂ ਬ੍ਰਾਹਮਣਾਂ ਨੂੰ। ਤੁਸੀਂ ਬ੍ਰਾਹਮਣਾਂ ਦਾ ਵਾਸਤਵ ਵਿਚ ਮੰਦਰ ਵੀ ਅਜਮੇਰ ਵਿਚ ਬਣਿਆ ਹੋਇਆ ਹੈ। ਇਕ ਹੁੰਦੇ ਨੇ ਪੁਸ਼ਕਰਨੀ ਬ੍ਰਾਹਮਣ ਤੇ ਇਕ ਹੁੰਦੇ ਨੇ ਸਾਰ ਸਿੱਧ। ਅਜਮੇਰ ਵਿਚ ਬ੍ਰਹਮਾ ਦਾ ਮੰਦਿਰ ਦੇਖਣ ਜਾਂਦੇ ਹਾਂ। ਬ੍ਰਹਮਾ ਬੈਠਾ ਹੈ, ਦਾੜੀ ਆਦਿ ਦਿੱਤੀ ਹੋਈ ਹੈ। ਉਹਨਾਂ ਨੂੰ ਮਨੁੱਖ ਦਾ ਰੂਪ ਦਿਖਾਇਆ ਹੈ। ਵਾਸਤਵ ਵਿਚ ਤੁਸੀਂ ਉਹ ਬ੍ਰਹਮਾ ਦੀ ਔਲਾਦ। ਬ੍ਰਾਹਮਣਾਂ ਨੂੰ ਦੇਵਤਾ ਨਹੀਂ ਕਿਹਾ ਜਾ ਸਕਦਾ। ਤੁਸੀਂ ਸੱਚੇ ਸੱਚੇ ਬ੍ਰਾਹਮਣ ਹੋ, ਬ੍ਰਹਮਾ ਦੀ ਔਲਾਦ। ਉਹ ਕੋਈ ਬ੍ਰਹਮਾ ਦੀ ਔਲਾਦ ਨਹੀਂ ਨੇ। ਪਿੱਛੇ ਆਉਣ ਵਾਲੇ ਇਹਨਾਂ ਗੱਲਾਂ ਨੂੰ ਨਹੀਂ ਜਾਣਦੇ। ਤੁਹਾਡਾ ਇਹ ਵਿਰਾਟ ਰੂਪ ਹੈ, ਇਹ ਸਾਰਾ ਬੁੱਧੀ ਵਿਚ ਆਉਣਾ ਚਾਹੀਦਾ ਹੈ। ਸਾਰੀ ਨੌਲੇਜ ਤੁਹਾਨੂੰ ਹੈ। ਤੁਸੀਂ ਕਿਸੇ ਨੂੰ ਵੀ ਚੰਗੀ ਤਰ੍ਹਾਂ ਸਮਝਾ ਸਕਦੇ ਹੋ। ਅਸੀਂ ਆਤਮਾ ਹਾਂ, ਇੱਕ ਬਾਪ ਦੇ ਬੱਚੇ ਹਾਂ। ਇਹ ਯਥਾਰਥ ਰੀਤੀ ਸਮਝ ਕੇ ਨਿਸ਼ਚੈ ਪੱਕਾ ਪੱਕਾ ਹੋਣਾ ਚਾਹੀਦਾ ਹੈ। ਇਹ ਤਾਂ ਯਥਾਰਥ ਗੱਲ ਹੈ। ਸਭ ਆਤਮਾਵਾਂ ਦਾ ਪਿਤਾ ਇੱਕ ਪਰਮਾਤਮਾ ਹੈ। ਸਭ ਉਹਨਾਂ ਨੂੰ ਯਾਦ ਕਰਦੇ ਨੇ। ਹੇ ਭਗਵਾਨ, ਮਨੁੱਖਾਂ ਦੇ ਮੁੱਖ ਤੋਂ ਜ਼ਰੂਰ ਨਿਕਲਦਾ ਹੈ, ਪਰਮਾਤਮਾ ਕੌਣ ਕੋਈ ਨਹੀਂ ਜਾਣਦੇ। ਜਦੋਂ ਤੱਕ ਬਾਪ ਆ ਕੇ ਸਮਝਾਣ, ਬਾਬਾ ਨੇ ਸਮਝਾਇਆ। ਇਹ ਲਕਸ਼ਮੀ ਨਾਰਾਇਣ ਜੋ ਵਿਸ਼ਵ ਦੇ ਮਾਲਿਕ ਸੀ, ਉਹ ਨਹੀਂ ਜਾਣਦੇ ਕਿ ਰਿਸ਼ੀ ਮੁਨੀ ਕਿਵੇਂ ਜਾਣ ਸਕਦੇ ਨੇ। ਹੁਣ ਤੁਸੀਂ ਬਾਪ ਦੁਆਰਾ ਜਾਣ ਗਏ ਹੋ। ਤੁਸੀਂ ਹੋ ਆਸਤਿਕ, ਕਿਉਂਕਿ ਤੁਸੀਂ ਰਚਤਾ ਤੇ ਰਚਨਾ ਦੇ ਆਦਮਤ ਅੰਤ ਨੂੰ ਜਾਣਦੇ ਹੋ। ਕੋਈ ਚੰਗੀ ਤਰ੍ਹਾਂ ਜਾਣਦਾ ਹੈ, ਕੋਈ ਘੱਟ ਜਾਣਦਾ ਹੈ। ਬਾਪ ਸਨਮੁਖ ਆ ਕੇ ਪੜ੍ਹਾਉਂਦੇ ਨੇ। ਕੋਈ ਚੰਗੀ ਤਰ੍ਹਾਂ ਧਾਰਨਾ ਕਰਦੇ ਤੇ ਕੋਈ ਘੱਟ ਧਾਰਨਾ ਕਰਦੇ ਨੇ। ਪੜ੍ਹਾਈ ਤਾਂ ਬਿਲਕੁਲ ਸਿੰਪਲ ਹੈ ਨਾ, ਵੱਟੀ ਵੀ ਹੈ, ਸਿੰਪਲ ਵੀ ਹੈ। ਬਾਬਾ ਵਿਚ ਇੰਨਾ ਗਿਆਨ ਹੈ, ਜੋ ਗਿਆਨ ਦੀ ਸਿਆਣੀ ਬਣਾਓ ਤਾਂ ਵੀ ਉਸਦਾ ਅੰਤ ਨਹੀਂ ਪਾਇਆ ਜਾ ਸਕਦਾ। ਪਰ ਬਾਬਾ ਤਾਂ ਬੱਚਿਆਂ ਨੂੰ ਸਹਿਜ ਕਰਕੇ ਦੱਸਦੇ ਨੇ। ਬਾਪ ਨੂੰ ਜਾਣਨਾ ਹੈ ਤੇ ਸਵਦਰਸ਼ਨ ਚੱਕਰਧਾਰੀ ਬਣਨਾ ਹੈ, ਬਸ। ਅੱਛਾ, ਮਿੱਠੇ ਮਿੱਠੇ ਸਿੱਖੀ ਲੈਂਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਤੇ ਗੁੱਡ ਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ, ਬੱਚਿਆਂ ਨੂੰ ਨਮਸਤੇ। ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਨੂੰ ਨਮਸਤੇ, ਨਮਸਤੇ, ਨਮਸਤੇ ਜੀ। ਧਾਰਨਾ ਦੇ ਲਈ ਮੁੱਖ ਸਾਰ, ਪਹਿਲੀ ਧਾਰਨਾ, ਸਦਾ ਯਾਦ ਸਹਿਜ ਬਣੀ ਰਹੇ ਉਸਦੇ ਲਈ ਚੱਲਦੇ ਫਿਰਦੇ ਇਹੀ ਚਿੰਤਨ ਕਰਨਾ ਹੈ ਕਿ ਅਸੀਂ ਆਤਮਾ ਹਾਂ। ਪਰਮ ਧਾਮ ਤੋਂ ਇੱਥੇ ਪਾਠ ਵਜਾਣ ਆਏ ਹਾਂ। ਬਾਪ ਵੀ ਪਰਮ ਧਾਮ ਵਿੱਚ ਰਹਿੰਦੇ ਨੇ, ਉਹ ਵੀ ਬ੍ਰਹਮ ਧਨ ਵਿੱਚ ਆਏ ਨੇ। ਜਿਵੇਂ ਰੂਹਾਨੀ ਬਾਪ ਦਾ ਆਤਮਾਵਾਂ ਨਾਲ ਪਿਆਰ ਹੈ, ਐਵੇਂ ਸਾਡਾ ਵੀ ਆਪਸ ਵਿੱਚ ਰੂਹਾਨੀ ਪਿਆਰ ਹੋਣਾ ਚਾਹੀਦਾ ਹੈ। ਆਤਮਾ ਦਾ ਆਤਮਾ ਨਾਲ ਪਿਆਰ ਹੋਵੇ, ਸਰੀਰ ਨਾਲ ਨਹੀਂ। ਆਤਮ ਅਭਿਮਾਨੀ ਬਣਨ ਦਾ ਪੂਰਾ ਪੂਰਾ ਅਭਿਆਸ ਕਰਨਾ ਹੈ, ਵਰਦਾਨ ਹੈ। ਹੱਦ ਦੀਆਂ ਕਾਮਨਾਵਾਂ ਤੋਂ ਮੁਕਤ ਰਹਿ, ਸਰਵ ਪ੍ਰਸ਼ਨਾਂ ਤੋਂ ਪਾਰ ਰਹਿਣ ਵਾਲੇ ਸਦਾ ਪ੍ਰਸੰਨ ਚਿੱਤ ਭਵ। ਹੱਦ ਦੀਆਂ ਕਾਮਨਾਵਾਂ ਤੋਂ ਮੁਕਤ ਰਹਿ, ਸਰਵ ਸਾਰੇ ਪ੍ਰਸ਼ਨਾਂ ਤੋਂ ਪਾਰ ਰਹਿਣ ਵਾਲੇ ਸਦਾ ਪ੍ਰਸੰਨ ਚਿੱਤ ਭਵ। ਜੋ ਬੱਚੇ ਹੱਦ ਦੀਆਂ ਕਾਮਨਾਵਾਂ ਤੋਂ ਮੁਕਤ ਰਹਿੰਦੇ ਨੇ, ਉਹਨਾਂ ਦੇ ਚਿਹਰੇ ਤੇ ਪ੍ਰਸੰਨਤਾ ਦੀ ਝਲਕ ਦਿਖਾਈ ਦਿੰਦੀ ਹੈ। ਪ੍ਰਸੰਨ ਚਿੱਤ ਕੋਈ ਵੀ ਗੱਲ ਵਿੱਚ ਪ੍ਰਸੰਨ ਚਿੱਤ ਨਹੀਂ ਹੋਣਗੇ। ਉਹ ਸਦਾ ਨਿਸਵਾਰਥੀ, ਸਦਾ ਸਭ ਨੂੰ ਨਿਰਦੋਸ਼ ਅਨੁਭਵ ਕਰਨਗੇ, ਕਿਸੇ ਹੋਰ ਦੇ ਉੱਪਰ ਦੋਸ਼ ਨਹੀਂ ਰੱਖਣਗੇ। ਚਾਹੇ ਕੋਈ ਵੀ ਪਰਿਸਥਿਤੀ ਆ ਜਾਏ, ਚਾਹੇ ਕੋਈ ਆਤਮਾ ਦਾ ਹਿਸਾਬ ਕਿਤਾਬ ਚੁਕਤੂ ਕਰਨ ਲਈ ਆਉਂਦੀ ਰਹੇ, ਚਾਹੇ ਸਰੀਰ ਦਾ ਕਰਮ ਭੋਗ ਸਾਹਮਣਾ ਕਰਦਾ ਰਹੇ, ਲੇਕਿਨ ਉਹ ਸੰਤੁਸ਼ਟਤਾ ਦੇ ਕਾਰਨ ਸਦਾ प्रसन्न चित रहेंगे। स्लोगन है व्यस्त दी चेकिंग, अटेंशन नाल करो, अलविले रूप नाल नहीं। व्यस्त दी चेकिंग, अटेंशन नाल करो, अलविले रूप नाल नहीं। ओ शांति।